ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਗੁਰੂ ਸਵਾਰੀ ਸਾਧ ਸੰਗਤ ਜੀਓ, ਗੁਰੂ ਕਿਰਪਾ ਦੁਆਰਾ ਅੱਜ ਅਸੀਂ 19 ਨੰਬਰ ਪੌੜੀ ਅਤੇ ਸਲੋਕਾਂ ਦੀ ਵਿਚਾਰ ਕਰਦੇ ਹਾਂ। ਆਰੰਭ ਕਰੋ ਰਸਨਾ ਪਵਿੱਤਰ। ਸਲੋਕ ਮਹਿਲਾ ਪਹਿਲਾ, ਪਹਿਲਾ ਸੁੱਚਾ ਆਪ ਹੋਏ, ਸੁੱਚੇ ਬੈਠਾ ਆਏ, ਸੁੱਚੇ ਅੱਗੇ ਰੱਖੇ ਓਨ, ਕੋਈ ਨਾ ਪਿੱਟਿਓ ਜਾਏ, ਸੁੱਚਾ ਹੋਏ ਕੈ ਜੀਵਿਆ। ਲੱਗਾ ਪੜਨ ਸਲੋਕ, ਕੋਹਤੀ ਜਾਈ ਸਟਿਆ, ਕਿਸ ਇਹ ਲੱਗਾ ਦੋਖ। ਅੰਨ ਦੇਵਤਾ ਪਾਣੀ ਦੇਵਤਾ, ਬੈਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤ, ਤਾਂ ਹੋਆ ਪਾਕ ਪਵਿੱਤ। ਪਾਪੀ ਸਿਉਂ ਤਨ ਗੱਡਿਆ, ਥੁੱਕਾਂ ਪਈਆਂ ਤਿੱਤ, ਜਿੱਤ ਮੁਖ ਨਾਮ ਨਾ ਉਚਰੈ, ਬਿਨ ਨਾਵੇਂ ਰਸ ਖਾਹੇ। ਨਾਨਕ ਏਵੈ ਜਾਣੀਐ, ਤਿੱਤ ਮੁਖ ਥੁੱਕਾਂ ਪਾਹੇ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪਾਵਨ ਸਲੋਕ ਦੇ ਅੰਦਰ ਉਸ ਬਾਹਰਲੀ ਸੁਚਮਤਾਈ ਦਾ ਬੜਾ ਸੁੰਦਰ ਅਲੰਕਾਰਕ ਤਰੀਕੇ ਨਾਲ ਸਮਝਾਉਂਦੇ ਨੇ, ਕਿਉਂਕਿ ਪਿੱਛੇ ਅਸੀਂ ਪੜ੍ਹ ਚੁੱਕੇ ਹਾਂ, ਸੂਚੇ ਇਹਨਾਂ ਆਖੀਆਂ, ਬਹਿਨ ਜੇ ਪਿੰਡਾਂ ਧੋਏ, ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਪਰ ਸਾਡੇ ਸਮਾਜ ਦੇ ਅੰਦਰ ਬ੍ਰਾਹਮਣ ਨੇ ਇਸ ਤਰ੍ਹਾਂ ਦੀ ਸੁਚਮਤਾਈ ਦਾ ਬਹੁਤ ਪਸਾਰਾ ਪਸਾਰਿਆ ਅਤੇ ਭੋਲੇ ਭਾਲੇ ਲੋਕਾਂ ਨੂੰ ਆਪਣੀ ਸੁਚਮਤਾਈ ਦੇ ਜ਼ੋਰ ਨਾਲ ਜ਼ੇਰ ਕਰਨ ਦਾ ਯਤਨ ਕੀਤਾ, ਅਸਰ ਥੱਲੇ ਲਿਆਂਦਾ ਤੇ ਲੋਕਾਂ ਨੇ ਵੀ ਮੰਨ ਲਿਆ। ਪਰ ਮੇਰੇ ਗੁਰਦੇਵ ਕਹਿੰਦੇ ਨੇ, ਜਰਾ ਵਿਚਾਰ ਕੇ ਦੇਖੋ, ਇਸ ਬਾਹਰਲੀ ਸੁਚਮਤਾਈ ਨਾਲ ਕੋਈ ਸੁੱਚਾ ਕਿਵੇਂ ਹੋ ਸਕਦਾ? ਜਿਨ੍ਹਾਂ ਦੇ ਅੰਦਰ ਅਪਵਿੱਤਰਤਾ ਹੈ, ਅੰਦਰ ਝੂਠ ਹੈ, ਉਹ ਕਦੇ ਵੀ ਬਾਹਰਲੀ ਸੁਚਮਤਾ ਨਾਲ ਸੁੱਚੇ ਨਹੀਂ ਹੋ ਸਕਦੇ। ਇਹਦਾ ਇਹ ਵੀ ਅਰਥ ਨਹੀਂ ਸਮਝਣਾ ਕਿ ਮਹਾਰਾਜ ਨੇ ਕੋਈ ਸੁਚਤਾਈ ਦੀ ਵਿਰੋਧਤਾ ਕੀਤੀ, ਨਹੀਂ। ਇਹ ਸਮਝਾਇਆ ਕਿ ਜਿਹੜੇ ਬੰਦੇ ਸਿਰਫ ਦਿਖਾਵਾ ਕਰਕੇ ਦੂਜਿਆਂ ਉੱਤੇ ਪ੍ਰਭਾਵ ਪਾਉਂਦੇ ਨੇ ਕਿ ਅਸੀਂ ਬੜੇ ਸੁੱਚੇ ਹਾਂ, ਜੇ ਉਹ ਵਿਚਾਰ ਕੇ ਦੇਖਣ ਤੇ ਉਹ ਸੁੱਚੇ ਨਹੀਂ ਹੈ। ਇਹ ਗੱਲ ਬੜੀ ਵਿਚਾਰਨ ਵਾਲੀ ਹੈ, ਪਰ ਮਹਾਰਾਜ ਬੜੇ ਅਲੰਕਾਰਕ ਤਰੀਕੇ ਨਾਲ ਸਮਝਾਉਂਦੇ ਨੇ। ਕਹਿੰਦੇ ਪਹਿਲਾਂ ਸੁੱਚਾ ਆਪ ਹੋਏ। ਹੁਣ ਅਸੀਂ ਪ੍ਰਤੀਕ ਤੇ ਬ੍ਰਾਹਮਣ ਨੂੰ ਮਿਤ ਕੇ ਤੁਰਦੇ, ਪਰ ਗੱਲ ਸਾਰਿਆਂ ਤੇ ਟੁੱਕਦੀ, ਕਿਉਂਕਿ ਬਾਣੀ ਵਿੱਚ ਜੋ ਲਿਖਿਆ ਕਿ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ ਹੈ। ਜੇ ਮੈਂ ਇਸ ਤਰ੍ਹਾਂ ਦਾ ਦਿਖਾਵਾ ਕਰਦਾ ਤੇ ਮੇਰੇ ਤੇ ਟੁੱਕਦੀ, ਜੇ ਤੁਸੀਂ ਕਰਦੇ ਤੁਹਾਡੇ ਤੇ ਟੁੱਕਦੇ। ਪਰ ਇਹਦੇ ਵਿੱਚ ਕਿਸੇ ਅਨਪੁਰਖ ਦਾ ਜ਼ਿਕਰ ਕੀਤਾ ਕਿ ਪਹਿਲਾਂ ਸੁੱਚਾ ਆਪ ਹੋਏ, ਪਹਿਲਾਂ ਆਪਣੇ ਆਪ ਨੂੰ ਸਰੀਰਕ ਤੌਰ ਤੇ ਸ਼ੁੱਧ ਕਰਕੇ, ਇਸ਼ਨਾਨ ਕਰਕੇ, ਭਾਵੇਂ ਉਹ ਗੰਗਾ ਦੇ ਜਲ ਨਾਲ ਕੀਤਾ ਹੋਵੇ, ਭਾਵੇਂ ਕਿਸੇ ਹੋਰ ਤੀਰਥ ਉੱਤੇ ਇਸ਼ਨਾਨ ਕੀਤਾ ਹੋਵੇ, ਪਰ ਉਹ ਕਹਿੰਦਾ ਕਿ ਮੈਂ ਹੁਣ ਸੁੱਚਾ ਹੋ ਕੇ ਆਇਆ। ਭਾਵੇਂ ਮਹਾਰਾਜ ਨੇ ਬਾਣੀ ਵਿੱਚ ਹਰ ਭਰਮ ਨੂੰ ਤੋੜੇ, ਆਖਿਆ ਜਲ ਕੇ ਮੱਜਣ ਜੇ ਗਤ ਹੋਵੇ, ਨਿਤ ਨਿਤ ਮੇਂਢੁਕ ਨਾਵੇ, जैसे मेंढक तैसे ओए नर, फिर जोनी आवे। मनो कठोर मरे बनारस, नरक न बांचे जाए। हर का संत मरे हड़म्बे, ता सगली सैन तराई। ये ठीक है कि असी ग्रस्ती लोग ये गल कह दें कि जी साडे कोल इतना बाणी नू विचारन दा समा नहीं, पर याद रखो गुरु साहिब ने ते हर गुरसिख लई नियम बनाया कि की करना है। गुरसिख ने गुरसिख पलके उठ कर अमृत वेले सर ना वंदा, गुर के बचन उचार के धर्म साल दी सुरत कर। जिथे शरीरक शुद्धि वास्ते असी उठे हाँ, अशनान कीता, किसे ने तते नाल, किसे ने ठंडे नाल, किसे ने ताजे नाल कर रहे, ए शरीर दी सुचता लई स्वच्छता लई जरूरी सी, पर मन दी सुचमता भी बहुत जरूरी। तो महाराज ने गुरसिख दा टाइम टेबल बनाया। गुरु रामदास जी ने सब तो पहले कृपा की, आख्या गुर सतगुर का जो सिख खाए सो पलके उठ हर नाम त्यावे। उद्यम करे पलके प्रभाती, इशनान करे अमृत सरना। एक शरीरक इशनान है, एक मंदा इशनान। शरीरक इशनान तो असी सारे कर लेते हैं, पर मन दे इशनान वालों अवेसले हो। जे मैं गुरबाणी विचों इस तरह के प्रमाण लभ लभ के दें तो तुहानूं मनना पवेगा कि वाकई गुरुदेव ने तो बड़ा स्पष्ट की। उन्होंने फरमाया कर इशनान, सिमर प्रभ अपना, मन तन भय अरोगा। भाई शरीरक इशनान नाल ते शरीर की शुद्धि हो गई, पर मन दे इशनान करन वास्ते ते सतसंगत विच आना पड़ा। सतसंगत विच आके बाणी दा कीर्तन विचार सिमन जो भी कुछ कर, ये मन दे इशनान वास्ते बड़ा जरूरी। ते कई लोग ये भी कहंदे ने जी एक बारी जाए हुण रोज की करना है। ना भाई, जिथे आपां रोज भोजन खांदे, मेरियां मातावां भैणां बच्चियां बैठियां ने, जिन्हां नूं कोई कवे भी कल जो झाड़ू फेरिया सी ते अज की लोड़ है, ये कहणगे नहीं कल भी फेरिया सी अज भी जरूरी है, क्योंकि कुछ ना कुछ कटा मिट्टी आई जांदा। तो इस वास्ते गुरदेव ने नियम बना लिया, पर कुछ लोगों ने बाहरली सुचम ते इतना जोर दिता। आखिर सतगुरु जी नूं इस श्लोक विच समझाउणा आख्या, पहला सुचा आप होए। सब तो पहला इशनान करके अपने आप नूं सुचे होण दा दावा कीता, फिर सुचे बैठा आए, फिर सुचे चौंके उते। जिथे गऊ दे गोबर नाल पोचा दिता है सी, उस सुचे चौंके ते आके बैठ। सुचे अगर रखे उन, फिर उस सुचे हुए बंदे दे सुचे चौंके उते बैठे दे अगे, बड़ी सुचमता दे नाल भोजन तैयार कीता होया रखे। जिस घर विच ब्राह्मण ने रोटी खानी होवे, वो घर वाले छेती कीतियां किसे निके न्याणे नूं बच्चे नूं भी नहीं दिंदे, आंदे ने पिट जाएगा, झूठा हो जाएगा। जब तक पंडित जी नहीं आ लेंदे उदों तक किसे नूं नहीं मिलना। मतलब वो भोजन जिहड़ा बड़ी स्वच्छता नाल पवित्रता नाल तैयार कीता होया ते किसे ना पिट्यो जाए, कोई ना पिट्यो जाए, भाव किसे नूं इजाजत भी नहीं है कि उस भोजन नूं पहला कोई जेवे या हाथ लाए। फिर महाराज कहते ने सुचा होए के जीव्या, लगा पढ़न सलोक, फिर अपने आप नूं सुचा करन दा दावा करन वाला ਜੀਵਣਾ ਹੁੰਦਾ ਕਿਸੇ ਚੀਜ਼ ਨੂੰ ਖਾਣਾ, ਉਸ ਭੋਜਨ ਨੂੰ ਖਾਣ ਲੱਗਾ ਤੇ ਖਾਣ ਤੋਂ ਪਹਿਲਾਂ ਸਲੋਕ ਵੀ ਪੜਿਆ, ਕੋਈ ਮੰਤਰ ਵੀ ਉਚਾਰਨ ਕੀਤਾ, ਕੋਈ ਪਾਠ ਵੀ ਕੀਤਾ, ਕੁਝ ਵੀ ਕਰ। ਹੁਣ ਮਹਾਰਾਜ ਆਪਣੇ ਅਸਲ ਨੁਕਤੇ ਤੇ ਆਉਂਦੇ ਨੇ, ਕਹਿੰਦੇ ਨੇ ਕੋਹਥੀ ਜਾਈ ਸਕੇ। ਇਹਨੂੰ ਕੁਝ ਲੋਕ ਕੁਹੱਥੀ ਪੜ ਦਿੰਦੇ, ਇਹ ਕੁਹੱਥੀ ਸ਼ਬਦ ਨਹੀਂ ਹੈ, ਇਹ ਦੋ ਅੱਖਰ ਅਸੀਂ ਆਮ ਵਰਤਦੇ ਹਾਂ, ਕੋਥਰਾ ਤੇ ਸੁਥਰਾ। ਜਿਹੜਾ ਸਾਫ ਸੁਥਰਾ ਹੋਵੇ ਉਹਨੂੰ ਸੁਥਰਾ ਕਹਿੰਦੇ, ਤੇ ਜਿਹੜੀ ਜਗ੍ਹਾ ਗੰਦੀ ਮੰਦੀ ਹੋਵੇ ਉਹਨੂੰ ਕੋਥਰੀ ਕਹਿੰਦੇ। ਇੱਥੇ ਕੋਥੀ ਜਾਏ ਸਕੇ, ਸਾਡੇ ਅੰਦਰ ਹਰ ਵੇਲੇ ਗੰਦਗੀ ਰਹਿੰਦੀ, ਕਿਉਂਕਿ ਸਾਡਾ ਸਰੀਰ ਹੀ ਕੁਦਰਤ ਨੇ ਐਸਾ ਬਣਾਇਆ। ਸਾਡੇ ਕੋਲ ਇੱਕ ਵੈਦ ਜੀ ਸਨ, ਵੈਦ ਕਪੂਰ ਚੰਦ ਜੀ, ਉਹ ਕਿਹਾ ਕਰਦੇ ਸਨ ਬਈ ਇਹ ਸਰੀਰ ਜਿਹੜਾ ਜੇ ਇਹਦੇ ਅੰਦਰ ਮਲ ਨਾ ਠਹਿਰੇ ਤਾਂ ਵੀ ਸਮਝੋ ਬਿਮਾਰ ਹੈ, ਤੇ ਜੇ ਇਹਦੇ ਵਿੱਚੋਂ ਮਲ ਨਾ ਨਿਕਲੇ ਤਾਂ ਵੀ ਬਿਮਾਰ ਹੈ। ਇੱਥੇ ਕੁਦਰਤ ਦਾ ਇੱਕ ਸਿਸਟਮ ਹੈ, ਕੁਝ ਸਾਡੇ ਅੰਦਰ ਟਿਕਿਆ ਰਹਿੰਦਾ, ਕੁਝ ਇੱਥੋਂ ਤੋਂ ਨਿਕਲ ਜਾਂਦਾ। ਇੱਕ ਇਸ ਤਰ੍ਹਾਂ ਦਾ ਕੁਦਰਤ ਨੇ ਨਿਯਮ ਬਣਾਇਆ, ਜੇ ਕਿਸੇ ਨੂੰ ਇੱਕ ਦੋ ਚਾਰ ਦਿਨ ਪੇਟ ਸਾਫ ਨਾ ਹੋਵੇ ਬਸ ਸਮਝੋ ਬਿਮਾਰੀਆਂ ਆ ਗਈਆਂ, ਤੇ ਜੇ ਕਿਸੇ ਦਾ ਪੇਟ ਸਾਫ ਹੋ ਗਿਆ ਤੇ ਉਹ ਆਪਣੇ ਆਪ ਨੂੰ ਅਰੋਗ ਤੋਂ। ਕਹਿਣ ਤੋਂ ਭਾਵ ਉਹ ਸਾਰਾ ਭੋਜਨ ਜਿਹੜਾ ਬੜੀ ਸੁਚਮਤਾ ਨਾਲ ਤਿਆਰ ਕੀਤਾ ਗਿਆ, ਤਿਆਰ ਕਰਨ ਵਾਲੇ ਨੇ ਵੀ ਸੁਚਮਤਾ ਵਰਤੀ, ਖਾਣ ਵਾਲਾ ਵੀ ਸੁੱਚਾ ਹੋ ਕੇ ਬਹਿ ਗਿਆ, ਪਰ ਉਸ ਭੋਜਨ ਨੂੰ ਪਾਇਆ ਕਿੱਥੇ? ਕੋਹਤੀ ਜਾਈ ਸਕੇ, ਉਸ ਗੰਦੇ ਪੇਟ ਦੇ ਅੰਦਰ ਜਿੱਥੇ ਗੰਦਗੀ ਭਰੀ ਹੋਈ ਹੈ ਉਹਦੇ ਵਿੱਚ ਪਾ ਦੇ। ਕੋਹਤੀ ਜਾਏ ਸਟਿਆ ਕਿਸ ਇਹ ਲੱਗਾ ਦੋਖ, ਦੋਖ ਦਾ ਮਤਲਬ ਹੈ ਦੋਸ਼, ਇਹ ਦੋਸ਼ ਕਿਹਦੇ ਜਿੰਮੇ ਲੱਗੇ? ਫਿਰ ਮਹਾਰਾਜ ਬੜੇ ਵੇਰਵੇ ਨਾਲ ਸਮਝਾਉਂਦੇ ਨੇ ਕਿੰਨੀਆਂ ਪਵਿੱਤਰ ਚੀਜ਼ਾਂ ਸਨ, ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤਰ। ਅਸੀਂ ਆਪਣੀ ਗੱਲਬਾਤ ਵਿੱਚ ਵੀ ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਇਹਨਾਂ ਸਾਰਿਆਂ ਨੂੰ ਦੇਵਤਾ ਕਹਿੰਦੇ। ਦੇਵਤਾ ਸ਼ਬਦ ਕਿਹਦੇ ਲਈ ਵਰਤਿਆ ਜਾਂਦਾ? ਜਿਹਨੂੰ ਅਸੀਂ ਬਹੁਤ ਪਵਿੱਤਰਤਾ ਦਾ ਦਰਜਾ ਦਿੰਦੇ। ਅੱਜ ਤੱਕ ਸਾਡੇ ਬਜ਼ੁਰਗ ਕਹਿੰਦੇ ਭਾਈ ਅੰਨ ਦੇਵਤੇ ਦਾ ਅਨਾਦਰ ਨਹੀਂ ਕਰਨਾ, ਪਾਣੀ ਦੇਵਤੇ ਦਾ ਅਨਾਦਰ ਨਹੀਂ ਕਰਨਾ, ਇਹਨੂੰ ਬੜੇ ਸੰਜਮ ਨਾਲ ਬੜੇ ਤਰੀਕੇ ਨਾਲ ਵਰਤੇ ਨਾ ਤੋ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬੜੇ ਵਿਗਿਆਨਕ ਢੰਗ ਨਾਲ ਸਮਝਾਉਂਦੇ ਬਈ ਉਹ ਸਾਰੀਆਂ ਚੀਜ਼ਾਂ ਜਿਹਨਾਂ ਨੂੰ ਅਸੀਂ ਦੇਵਤਾ ਕਹਿੰਦੇ ਹਾਂ, ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕਿਰਤ, ਆਪਾਂ ਸਾਰੇ ਜਾਣਦੇ ਹਾਂ। ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਹੀ ਭੋਜਨ ਤਿਆਰ ਕੀਤਾ ਜਾਂਦਾ, ਲੰਗਰ ਤਿਆਰ ਕਰਨ ਵਾਸਤੇ ਇਹਨਾਂ ਸਾਰੀਆਂ ਚੀਜ਼ਾਂ ਦੀ ਲੋੜ ਹੈ। ਅੰਨ ਵੀ ਚਾਹੀਦਾ, ਪਾਣੀ ਵੀ ਚਾਹੀਦਾ, ਅੱਗ ਵੀ ਚਾਹੀਦੀ, ਉਹਦੇ ਵਿੱਚ ਲੂਣ ਮਿਰਚ ਮਸਾਲਾ ਵੀ ਚਾਹੀਦਾ ਤੇ ਘਿਓ ਵੀ ਚਾਹੀਦਾ। ਆਖਿਆ ਸਾਰੇ ਦੇਵਤੇ ਇਕੱਠੇ ਕਰਕੇ ਤਾਂ ਹੋਆ ਪਾਕ ਪਵਿੱਤਰ, ਫਿਰ ਉਹ ਪਵਿੱਤਰ ਰਸੋਈ ਤਿਆਰ ਹੋਈ। ਪਰ ਮਨੁੱਖ ਨੇ ਕੀ ਕੀਤਾ? ਇੰਨੀਆਂ ਪਵਿੱਤਰ ਚੀਜ਼ਾਂ ਨੂੰ ਆਪਣੇ ਮੂੰਹ ਵਿੱਚ ਪਾਇਆ ਤੇ ਉਸ ਗੰਦਗੀ ਵੀ ਸੁੱਟ ਦਿੱਤੀ। ਤੁਸੀਂ ਆਖੋਗੇ ਫਿਰ ਅਸੀਂ ਕਿਵੇਂ ਬਚ ਸਕਦੇ? ਦੇਖੋ ਜਿਹੜੀ ਗੱਲ ਗੁਰੂ ਸਾਹਿਬ ਕਹਿਣੀ ਚਾਹੁੰਦੇ ਨੇ ਉਹਦੇ ਵੱਲ ਧਿਆਨ ਰੱਖਣਾ। ਨਾ ਭੋਜਨ ਬਣਾਉਣ ਤੋਂ ਰੋਕਦੇ ਨੇ, ਨਾ ਭੋਜਨ ਖਾਣ ਤੋਂ ਰੋਕਦੇ। ਆਂਦੇ ਨੇ ਜੇ ਭੋਜਨ ਖਾ ਲਿਆ ਤੇ ਫਿਰ ਉਸ ਪਰਮੇਸ਼ਵਰ ਦਾ ਨਾਮ ਵੀ ਜਪ। ਜਿਹੜੇ ਨਾਮ ਨਹੀਂ ਜਪਦੇ ਪਾਪੀ ਸਿਉਂ ਤਨ ਗੰਡਿਆ, ਇਸ ਪਾਪ ਕਰਮੀ ਜੀਵ ਦੇ ਨਾਲ ਇਹਨੇ ਦੇਵਤਿਆਂ ਦਾ ਭੋਜਨ ਦਾ ਪਵਿੱਤਰ ਦਾ ਸੰਬੰਧ ਹੋਇਆ ਤੇ ਥੁੱਕਾਂ ਪਈਆਂ ਤਿੱਤ। ਹੁਣ ਇਸ ਨੇ ਇੰਨੀਆਂ ਪਵਿੱਤਰ ਚੀਜ਼ਾਂ ਨੂੰ ਕੀ ਬਣਾ ਦਿੱਤਾ? ਉਹ ਗੰਦਗੀ ਬਣ ਗਈ। ਹੁਣ ਉਹਦੇ ਉੱਤੇ ਥੁੱਕਾਂ ਪੈਂਦੀਆਂ, ਕੋਈ ਕੋਲੋਂ ਲੰਘਦਾ ਤੇ ਨੱਕ ਤੇ ਕੱਪੜਾ ਧਰ ਲੈਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹ ਸਭ ਕੁਝ ਪਰਮੇਸ਼ਵਰ ਨੇ ਸਾਡੇ ਲਈ ਬਣਾਇਆ, ਠੀਕ ਹੈ। ਇੱਕ ਤੇ ਬਾਹਰਲੀ ਸੂਚਮਤਾ ਤੇ ਇੰਨਾ ਡਿੱਗੋ ਨਾ, ਜਿਹੜੀ ਅੰਦਰਲੀ ਸੂਚਮਤਾ ਉਹਦੇ ਵੱਲ ਧਿਆਨ। ਜਿਤ ਮੁਖ ਨਾਮ ਨਾ ਉਚਰੈ, ਜਿਤ ਮੁਖ ਨਾਮ ਨਾ ਉਚਰੈ, ਆਪਾਂ ਆਮ ਤੌਰ ਤੇ ਕਿਉਂਕਿ ਪੱਕ ਗਿਆ ਉਚਰੈ, ਠੀਕ ਹੈ। ਪਰ ਇਹ ਜਿਹੜਾ ਨਿਯਮ ਹੈ ਨਾ ਵਿਆਕਰਨ ਦਾ, ਜੇ ਇੱਕ ਬੰਦੇ ਦੀ ਗੱਲ ਹੋਵੇਗੀ ਤੇ ਉਹਨੂੰ ਦੋ ਲਾਵਾਂ ਲੱਗੀਆਂ, ਤੇ ਜੇ ਬਹੁਤਿਆਂ ਦੀ ਗੱਲ ਹੋਵੇਗੀ ਤੇ ਹਾਏ ਨੂੰ ਸਿਆਰੀ ਲੱਗ ਜਾਏ। ਇਹ ਪਲੂਰਲ ਹੈ, ਬਹੁ ਵਚਨ ਹੈ। ਜਿਤ ਮੁਖ ਨਾਮ ਨਾ ਉਚਰੈ, ਜਿਤ ਮੁਖ ਨਾਮ ਨਾ ਉਚਰੈ, ਬਈ ਜਿਹੜੇ ਮੂੰਹ ਦੇ ਨਾਲ ਨਾਮ ਨਹੀਂ ਉਚਾਰਦੇ ਤੇ ਬਿਨ ਨਾਵੇਂ ਰਸ ਖਾਹੇ, ਬਿਨ ਨਾਵੇਂ ਰਸ ਖਾਹੇ, ਬਿਨਾਂ ਨਾਮ ਜਪੇ ਤੋਂ, ਬਿਨਾਂ ਉਹਦਾ ਸ਼ੁਕਰਾਨਾ ਕੀਤੇ ਤੋਂ, ਜਿਹੜੇ ਤਰ੍ਹਾਂ ਤਰ੍ਹਾਂ ਦੇ ਭੋਜਨ ਪਦਾਰਥ ਖਾਂਦੇ ਨੇ, ਪਾਤਸ਼ਾਹ ਕਹਿੰਦੇ ਨਾਨਕ ਇਹ ਵੈ ਜਾਣੀਐ, ਨਾਨਕ ਇਹ ਵੈ ਜਾਣੀਐ, ਤਿਤ ਮੁਖ ਥੁੱਕਾ ਪਾਹੇ, ਤਿਤ ਮੁਖ ਥੁੱਕਾ ਪਾਹੇ, ਉਹਨਾਂ ਨੂੰ ਫਿਰ ਫਿਟਕਾਰਾਂ ਪੈਂਦੀਆਂ ਹਨ। ਭਾਵ ਸੰਸਾਰ ਵਿੱਚ ਆਏ ਵੀ ਉਸ ਦੇ ਦਿੱਤੇ ਹੋਏ ਪਦਾਰਥ ਵੀ ਖਾਧੇ, ਪਰ ਜੇ ਉਸ ਨੂੰ ਯਾਦ ਨਹੀਂ ਕੀਤਾ ਤੇ ਇਹੋ ਜਿਹੇ ਜੀਵਨ ਨੂੰ ਦੀਰਘਕਾਲ। ਬਾਣੀ ਵਿੱਚੋਂ ਇਹਦੀ ਪੁਸ਼ਟੀ ਲਈ ਬਹੁਤ ਕੁਝ ਮਹਾਰਾਜ ਨੇ ਸਮਝਾਇਆ। ਆਖਿਆ ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਜਿਹੜਾ ਤ੍ਰਿਗ ਸ਼ਬਦ ਹੈ, ਜੇ ਕਿਸੇ ਨੂੰ ਲੱਖ ਲਾਨਤ ਕਹਿਣੀ ਹੋਵੇ ਤੇ ਇੱਕ ਵਾਰੀ ਤ੍ਰਿਗ ਹੈ। ਮਹਾਰਾਜ ਕਹਿੰਦੇ ਨੇ ਇਹੋ ਜਿਹੇ ਖਾਣ ਨੂੰ, ਇਹੋ ਜਿਹੇ ਸੌਣ ਨੂੰ ਤ੍ਰਿਗ। ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਸਰੀਰ ਕੁਟੰਬ ਸਹਿਤ ਸਿਉ, ਤ੍ਰਿਗ ਸਰੀਰ ਕੁਟੰਬ ਸਹਿਤ ਸਿਉ, ਤ੍ਰਿਗ ਸਰੀਰ ਜਿਤ ਹੁਣ ਖਸਮ ਨਾ ਪਾਇਆ, ਜਿਤ ਹੁਣ ਖਸਮ ਨਾ ਪਾਇਆ, ਇਸ ਪਾਵਨ ਸਲੋਕ ਵਿੱਚ ਬੜੇ ਵਿਗਿਆਨਕ ਢੰਗ ਨਾਲ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਪ੍ਰੇਰਨਾ ਕੀਤੀ ਹੈ ਬਈ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰੱਖ ਮਨ, ਜਿਸ ਦੀ ਕਿਰਪਾ ਦੇ ਨਾਲ। ਤੇ ਇਹ ਜਿਹੜੀ ਦਿਖਾਵੇ ਦੀ ਸੁਚਮਤਾ ਹੈ, ਇਹਦੇ ਨਾਲ ਸਾਡਾ ਮਨ ਸੁੱਚਾ ਨਹੀਂ, ਤੇ ਮਨ ਸੁੱਚਾ ਤੇ ਉਦੋਂ ਹੀ ਹੋਵੇਗਾ ਜਦੋਂ ਅਸੀਂ ਪਰਮੇਸ਼ਵਰ ਦੇ ਨਾਮ ਨਾਲ ਜੁੜਾਂਗੇ। ਰੋਜ਼ ਆਪਾਂ ਜਪਜੀ ਸਾਹਿਬ ਚ ਪੜ੍ਹਦੇ ਹਾਂ, पर यह हाथ पैर तन दे पानी तुटे उतर सके। इस सानू समझदिया देर नहीं लगे, क्यों? दिन च पता नहीं कितनी बारी हाथ भरे जाते ने, लिबड़ जाते ने, किन्नी बारी धोते जाते। पानी ने अपना काम करना कि हथा पैर की मैल ला दे, पर मूत पलीती कपड़ होए दे साबुन लिए वो धोए। जे कपड़े पलीत हो जाए, गंदगी लग जाए, उन्होंने कला पानी नहीं धो सकते, फिर असी नाल साबण भी बना। ये बड़ा गुरबाणी का एक विलखण ढंग है। पहला वह दलीलां दित्तियां ने जिहड़ियां सुणदिआं सार तुसीं सिर हिला दे, बिल्कुल ठीक है, क्योंकि असीं रोज वरतदे, रोज कपड़े सवेरे धोते पाउंदे आं, शाम तक मैले हुंदे ने, फिर ला दिंदे आं, कल्ला पानी नहीं धो सकदा, नाल साबण भी लावांगे। ते इसे तरह परिये मत पापां कै संग, परिये मत पापां कै संग, ओ धोपे नावें कै रंग, ओ धोपे नावें कै रंग, इसलिए साडे लिए विधान बना दिता गुरु साहब ने भी जेड़ा गुरु का सिख खवांदा है उन्हूं ये कदे भुलना नहीं चाहिए, उन्हूं ये रोज काम करना चाहिए। करे इशनान सिमर प्रभ अपना, करे इशनान सिमर प्रभ अपना, मन तन भय अरोगा, मन तन भय अरोगा, कोट बिघन लाथे प्रभ शरणा, कोट बिघन लाथे प्रभ शरणा, प्रगटे भले संजोगा, प्रगटे भले संजोगा, प्रभ बाणी शब्द सुपाखिया, गावो सुनो पढ़ो नित भाई, गुर पूरे तू रखिया, साचा साहिब अमित वडाई, भगत वछल दयाला, संतां की पैज रखदा आया, आद बिरद प्रतपाला, हर अमृत नाम भोजन नित भुंचो, सर्ब वेला मुख पावो, जरा मरा ताप सब नाठा, गुण गोबिंद नित गावो। तो गुरुदेव ने इस बाली सुचमता दे देर जोर देन दा खंडन कीता, आख्या जिथे बाल सफाई रखनी है उथे उस परमेश्वर दा नाम भी जपना है, ते अंदर दी सफाई भी रखनी है। ते जे कोई खाई जांदा है पी जांदा है ते परमेश्वर दा नाम नहीं चेते करदा। भगत कबीर जी ते कहंदे ने, मैं हैरान हां ऐसो अचरज देखो कबीर, दद कै भोले बिरोले नीर, हरी अंगूरी गद हाचरे, नित उठ हासे हिंगे मरे, माता पैसा अमोहा जाए, कुद कुद चरे रसा तल पाए, कहो कबीर प्रगट पई खेड, लेले को चुंगे नित भेड़। अंदर मैं हैरान लोग की कर रहे, दुध दे भुलेखे पानी रिड़की जांदे, सवेरे उठ के चंगा चोखा खांदे, सारा दिन हा हा हू करके बतीत करदे। जे कोई परेरे समझावे अदर तू जप लिया कर आपे सानू ना क्या कर। कोई इस चंगी प्रेरणा नु ही मनन लई तैयार नहीं। आंदे असीं अपनी मर्जी करांगे जो साडा जी असीं करांगे। कबीर जी आंदे ने गल समझ आ गई। ए मन रूपी लेला बुद्धि रूपी भेड़ दे पिछे तुरदा ते ठीक से, पर हुण ते बुद्धि रूपी भेड़ ही लेले दे पिछे तुर पे। पर ए गल समझ कदों आवेगी, राम रमत मत प्रगटी आई, राम रमत मत प्रगटी आई, राम रमत मत कहो कबीर गुर सोजी पाई, कहो कबीर गुर सोजी पाई, तो सो क्यों बिसरे जिन सब कुछ दिया, सो क्यों बिसरे जे जीवन जी। गुरु पातशाह दा आशा ए है, ए नहीं आख्या के तुसी भोजन खाना छड़ दियो, आख्या खाओ भी, पर जिस मालक ने सब कुछ दिता है ओनू चेते भी करो। जित मुख नाम ना उचरे बिन नावे रस खाए, नानक ए वै जानिए तित मुख थुका पाए। इथे मुख दे खखे नू सियारी है, उस मुंह ते मानो थुका पैंदियां ने, फिटकारा पैंदियां, जेड़ा होर ते सब कुछ करी जांदा। हर काम नू चेते है, खाना पीना हसना सौना। मामूली जिहा लेट हो जाए ते बड़ा तलमला जांदा है, मेरा खाना लेट हो गया, मैनू आज चीज लेट मिली है। पर परमेश्वर दा नाम चेते नहीं करता तो गुरुदेव ने सानू पखंडा तो भी बचाया ते नाल परमेश्वर नाल जुड़न दी प्रेरणा भी की।